ਪਰਿਵਾਰ ਵਿੱਚ ਵਰਤਾਰਾ ਕਰਦੇ ਹਨ। ਇਹ ਇੱਕ ਸਰੂਪ ਉਹਦਾ ਹੈ ਜਿਸਨੂੰ ਕਿਹਾ ਜਾਂਦਾ ਹੈ ਨਿਰੰਕਾਰ, ਨਿਰਅਕਾਰ। ਨਿਰੰਕਾਰ ਦਾ ਸਹੀ ਹੈ ਨਿਰਅਕਾਰ, ਜਿਹਦਾ ਅਕਾਰ ਕੋਈ ਨਹੀਂ, ਉਹ ਨਿਰਅਕਾਰ ਨੂੰ ਹੀ ਨਿਰਗੁਣ ਕਹਿੰਦੇ ਹਨ। ਜਿਹਦੇ ਚ ਰਾਜਗੁਣ, ਸਰਗੁਣ, ਤਮਗੁਣ ਦਾ ਇਸ ਮਾਤਰ ਵਿੱਚ ਕੋਈ ਪ੍ਰਭਾਵ ਨਹੀਂ ਹੈ, ਇਹ ਮਾਇਆ ਦਾ ਪ੍ਰਭਾਵ ਹੈ। ਤਿੰਨੇ ਗੁਣ ਜਿਹੜੇ ਉਹ ਇਹਨਾਂ ਤੋਂ ਨਿਰਖਲ ਹੈ, ਮਾਇਆ ਤੋਂ ਅਲੇਪ ਹੈ। ਇਸ ਕਰਕੇ ਉਹਨੂੰ ਨਿਰੰਜਨ ਕਿਹਾ ਜਾਂਦਾ। ਅੰਜਨ ਮਾਇਆ ਦਾ ਨਾਮ ਹੈ, ਉਹ ਨਿਰੰਜਨ ਹੈ, ਨਿਰਪਕਾਰ ਹੈ। ਇਸ ਕਰਕੇ ਇੱਕ ਸਰੂਪ ਦਾ ਇਹ ਹੈ ਜੋ ਨਿਰਗੁਣ ਸਰੂਪ ਹੈ। ਦੂਸਰਾ ਸਰੂਪ ਹੈ ਉਸਦਾ ਸਰਗੁਣ। ਸਰਗੁਣ ਸਰੂਪ ਜਿਵੇਂ ਰਾਮ ਕ੍ਰਿਸ਼ਨ ਰੂਪ ਦੇ ਅੰਦਰ, ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਅੰਦਰ, ਇਹ ਪਰਮੇਸ਼ਰ ਦੇ ਇਸਦੇ ਸਰਗੁਣ ਸਰੂਪ ਹਨ। ਗੁਰਬਾਣੀ ਦੇ ਵਿੱਚ ਦੋਨਾਂ ਦਾ ਇਕੱਠਾ ਵਰਤੀ ਹੈ, ਨਿਰਗੁਣ ਰਾਮ ਸਰਗੁਣ ਧੀਓਈ। ਇਹਨੂੰ ਵੀ ਆਪਾਂ ਮੁਕਰ ਨਹੀਂ ਸਕਦੇ, ਕਿਉਂਕਿ ਸਿਧਾਂਤ ਜਿਹੜਾ ਗੁਰਬਾਣੀ ਚ ਆਇਆ ਇਹਨੂੰ ਮੁਕਰ ਸਕਦੇ। ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ, ਬਲਕਿ ਨਿਰਗੁਣ ਤੇ ਸਰਗੁਣ ਦ੍ਰਿਸ਼ਕਾਰ ਨਿਰਾਕਾਰ ਤੋਂ ਸਾਕਾਰ ਨੂੰ ਭੋਗ ਕੇ ਦਰਸ਼ਨ ਦੇ ਦਿੰਦਾ। ਤੀਸਰਾ ਰੂਪ ਹੈ ਉਸਦਾ ਵਿਆਪਕ, ਉਹ ਵਿਆਪਕ ਚਿੰਤਨ ਕਹਿਲਾਉਂਦਾ ਹੈ ਸਾਰੀ ਜਗ੍ਹਾ ਹੀ। ਉਹ ਇਸ ਕਰਕੇ ਉਹ ਵਸਤੂ ਕੋਈ ਨਹੀਂ, ਪਰ ਵਿਰਾਸਤੂ ਨੂੰ ਸਮਝਾਉਣ ਵਾਸਤੇ ਉਹਦੇ ਦੋ ਰੂਪ ਮੰਨਦੇ ਵੀ ਇੱਕ ਨਿਰਗੁਣ ਵਸਤੂ ਹੈ, ਦੂਜੀ ਸਰਗੁਣ ਵਸਤੂ। ਹੈ ਨੀ ਵਸਤੂ, ਇੱਕ ਜਗਿਆਸੂ ਨੂੰ ਸਮਝਾਉਣ ਵਾਸਤੇ ਐਸਾ ਕਥਨ ਕੀਤਾ ਹੈ। ਫਿਰ ਉਹਦਾ ਨਿਰਗੁਣ ਤੇ ਸਰਗੁਣ ਦਾ ਦੋ ਚੀਜ਼ਾਂ ਆਉਂਦੀਆਂ ਮੰਗਲ ਦੇ ਵਿੱਚ ਵੀ, ਉਸਤਤ ਰੂਪ ਨਿਰਣਾ, ਇੱਕ ਤਾਂ ਹੁੰਦਾ ਕੱਲਾ ਨਿਰਣਾ ਹੀ ਹੁੰਦਾ, ਇੱਕ ਹੁੰਦਾ ਨਿਰਣੇ ਦੇ ਨਾਲ ਵੀ ਉਸਤਤ ਵੀ ਹੁੰਦੀ ਹੈ, ਨਿਰਣਾ ਵੀ ਕਰਨਾ ਤੇ ਉਹਦੀ ਉਸਤਤ ਵੀ ਹੋਣੀ। ਤੇ ਇੱਥੇ ਪਰਮਾਤਮਾ ਦਾ ਨਿਰਣਾ ਵੀ ਕੀਤਾ ਹੈ, ਵਸਤੂ ਨਿਰਦੇਸ਼ ਮਗਰੋਹ ਹੁੰਦਾ ਹੈ ਜਿਹਦੇ ਵਿੱਚ ਵਸਤੂ ਦਾ ਨਿਰਣਾ ਵੀ ਹੋਵੇ ਤੇ ਉਹਦੀ ਉਸਤਤ ਵੀ ਹੋਵੇ। ਉਹ ਉਸਤਤ ਰੂਪ ਨਿਰਣਾ ਵਸਤੂ ਨਿਰਦੇਸ਼ ਮੰਗਲ ਕਹਿਲਾਉਂਦਾ ਹੈ। ਇਹ ਜਿਹੜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ ਨਾ, ਇਹ ਵਸਤੂ ਨਿਰਦੇਸ਼ ਜਿੱਥੇ ਮੰਗਲ ਹੈ ਉੱਥੇ ਨਿਰਗੁਣ ਤੇ ਸਰਗੁਣ ਦਾ ਸਾਜਾ ਉਸਤਤ ਰੂਪ ਨਿਰਣਾ ਕਹਿ ਸਕਦਾ। ਪਰਮੇਸ਼ਵਰ ਕੈਸਾ ਹੈ, ਇੱਕ ਹੈ ਜਿਹੜਾ ਕਿ ਅਖੰਡ ਦਾ ਬੋਧ ਕਹਿ, ਜਿਹਦਾ ਖੰਡਿਆ ਨਹੀਂ ਜਾਂਦਾ, ਟੁਕੜਾ ਨਹੀਂ ਹੁੰਦਾ, ਦੋ ਥਾਂ ਤੇ ਨਹੀਂ ਵੰਡਿਆ ਜਾਂਦਾ। ਖੰਡੇ ਜੋ ਨਾ ਜਾਏ ਸੋ ਅਖੰਡ ਰੂਪ ਉਹ ਖਿਆਲ ਦਿੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦਸਵੀਂ ਬਾਣੀ ਕਹਿਲਾਉਂਦਾ। ਫਿਰ ਇਹ ਅਦੁੱਤੀ ਜਿਹਦੇ ਚ ਦੂਆ ਬਣ ਰਹੀ ਹੈ, ਦੂਏ ਪਰ ਤੋਂ ਰਹਿਤ ਹੈ, ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ। ਅਕਾਰ ਉਕਾਰ ਮੁਕਾਰ ਗੁਣ ਅਰਧ ਬਿੰਦ ਪਹਿਚਾਨ, ਚਾਰੋਂ ਗੁਣ ਸਮੁਦਾਇ ਓਅੰਕਾਰ ਪਹਿਚਾਨ। ਇਹ ਓਅੰਕਾਰ ਦੀ ਪਰਿਭਾਸ਼ਾ ਹੈ। ਉਹ ਅਹੰਕਾਰ ਜਿਹੜਾ ਉਚਾਰਨ ਕਰੇ ਮਾਤਰ ਤੇ ਉਚਾਰਨ ਕਰਨ ਵਾਲੇ ਦਾ ਅੰਗ ਵੀ ਇਹ ਪੱਖ ਕਰੇ ਛੋਕੀ ਓਅੰਕਾਰ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਸਤ ਨਾਮ ਤੋਂ ਰਹਿਤ ਹੈ, ਗੁਰਚੇਤਨ ਹੈ, ਪ੍ਰਸਾਦਿਤ ਨਾ ਦਸੂ। ਇਹ ਗ੍ਰੰਥ ਦੇ ਵਿਸ਼ੇਸ਼ਣ ਨੇ ਸਤ ਚੇਤਨ ਅਨੰਦ। ਸਿਧਾਂਤ ਮਤ ਵਿੱਚ ਜਿਹਨੂੰ ਕਿਹਾ ਜਾਂਦਾ ਹੈ ਅਸਲੀ ਧਰਤੀ ਪ੍ਰੇ, ਭਾਸ਼ਾ ਦੇ ਫਰਕ ਹੈ, ਸਿਧਾਂਤ ਦੇ ਵਿੱਚ ਅਸਤ ਉਗਰ, ਗੁਰਮਤ ਵਿੱਚ ਉਸ ਨੂੰ ਕਿਹਾ ਜਾਂਦਾ ਸਤ ਗੁਰ ਪ੍ਰਸਾਦ। ਉਜਾੜਦੇ ਦਾ ਸਤਿਗੁਰ ਪ੍ਰਸਾਦ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ। ਐਸਾ ਜੋ ਪਰਮੇਸ਼ਰ ਵਾਸਤੂ ਹੈ ਤੇ ਉਹਦਾ ਵਸਤੂ ਨਿਰਦੇਸ਼ਕ ਮੰਗਲ ਦੇ ਵਿੱਚ ਨਿਰਣਾ ਕੀਤਾ ਹੋਇਆ ਕਿ ਸਤਿਗੁਰਾਂ ਦੀ ਪ੍ਰਸਾਦ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਜਗਿਆਸੂ ਦੀ ਸਿਮਰ ਬੇਨਤੀ ਇਹਦੇ ਵਿੱਚ ਕੀਤੀ ਗਈ ਹੈ, ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਬਦ ਦੇ ਸ਼ੁਰੂ ਦੇ ਵਿੱਚ ਹੀ ਜਾਚਨਾ ਕਰਦੇ ਹਨ। ਜਗਿਆਸੂ ਮੁਖ ਦੁਆਰਾ ਉਹ ਸੁਣਨਾ ਕਰੋ ਜੀ। ਆਪਣਾ ਭੇਖਤ ਭੇਖਾਰੀ ਤੇਰੇ, ਤੂੰ ਤਿਜ ਪਤ ਹੈ ਦਾਤਾ। ਇਹ ਮੇਰੀ ਵਾਸਤੂ ਜੀ ਹੋ, ਸਾਹਿਬ ਹਮ ਅਸੀਂ ਤੇਰੇ ਦਰ ਦੇ ਜਿਹੜੇ ਦਰਸ਼ਨਾਂ ਦੇ ਤੇਰੇ ਨਾਮ ਦੇ ਜਿਹੜੇ ਨਾਮ ਦੀ ਤੇਰੇ ਕੋਲੋਂ ਭੀਖ ਮੰਗਣ ਵਾਲੇ ਨੇ ਭੀਖ ਮੰਗਣ ਵਾਲੇ ਨੂੰ ਭੀਖ ਕਹਿੰਦੇ ਭਿਖਾਰੀ ਕਹਿੰਦੇ ਤੇ ਅਸੀਂ ਤੇਰੇ ਦਰ ਦੇ ਜਿਹੜੇ ਭੀਖ ਕਹੀਏ ਮੰਗਦੇ ਨਾ ਜਿਹੜੇ ਭਿਖਾਰੀ ਜਿਹੜੇ ਤੇਰੇ ਅਸੀਂ ਉਹਨਾਂ ਲਈ ਵੀ ਅੱਗੇ ਭਿਖਾਰੀ ਜਿਵੇਂ ਇਹ ਨਿਮਤ ਦਰ ਦੀ ਨਿਮਰਤਾ ਹੁੰਦੀ ਵੀ ਤੇਰੇ ਦਾਸਾਂ ਦੇ ਵੀ ਦਾਸ ਹਨ ਦਾਸ ਨੂੰ ਤੀਰਾ ਦਾਸ ਹੋਣ ਦੀ ਕੋਈ ਹੱਕਦਾ ਹੋਵੇ ਮੈਂ ਦੋਨਾਂ ਦੇ ਦਾਸਾਂ ਦਾ ਵੀ ਅੱਗੇ ਦਾਸ ਹੈ ਜਨ ਨਾਨਕ ਦਾਸਨ ਦਾਸ ਕਹੀਅਤ ਹੈ ਦਾਸਨ ਕੀ ਬਣਿਆ ਉਦੋਂ ਵੀ ਅੱਗੇ ਲਗਾ ਸੀ ਜਿਹੜੇ ਤੁਹਾਡੇ ਦਾਸਾਂ ਦੇ ਦਾਸ ਉਹਨਾਂ ਦਾ ਵੀ ਪਾਣੀ ਭਰਨ ਵਾਲਾ ਸੇਵਾ ਕਰਨ ਵਾਲਾ ਇਸੇ ਤਰ੍ਹਾਂ ਤੇਰੇ ਦਰ ਦੇ ਜਿਹੜੇ ਭਿਖਾਰੀ ਨੇ ਯਾਨੀ ਨਾਮ ਦੀ ਯਾਤਰਾ ਕਰਨ ਵਾਲੇ ਨੇ ਜੋ ਅਸੀਂ ਤਾਂ ਉਹਨਾਂ ਦੇ ਵੀ ਅੱਗੇ ਭਿਖਾਰੀ ਹਾਂ ਹਮ ਭੀਖਕ ਭਿਖਾਰੀ ਤੇਰੇ ਦਰ ਦੇ ਜਿਹੜੇ ਭਿਖਿਆ ਮੰਗਣ ਵਾਲੇ ਨਾਮ ਦੀ ਉਹਨਾਂ ਦੇ ਵੀ ਅੱਗੇ ਅਸੀਂ ਭਿਖਾਰੀ ਹਾਂ ਤੇ ਭਿਖਾਰੀ ਜਿਹੜਾ ਸਾਰਸ ਨਹੀਂ ਹੁੰਦਾ ਪਹਿਲਾ ਸ਼ਬਦ ਪੂਰਾ ਕਰਕੇ ਤੂੰ ਨਿੱਜ ਪੁੱਤ ਹੈ ਦਾਸਾ ਤੂੰ ਨਿੱਜ ਆਪ ਸਾਰਿਆਂ ਦਾ ਪਦ ਰੱਖਣ ਵਾਲਾ ਵੀ ਐਸਾ ਬਣਦਾ ਹੈ ਇੱਜ਼ਤ ਰੱਖਣ ਵਾਲਾ ਵੀ ਹੈ ਪਰ ਤੂੰ ਪਦ ਦੀ ਪਤੀ ਹੈ ਸਾਰਿਆਂ ਦਾ ਮਾਲਕ ਹੈ ਔਰ ਫਿਰ ਕੱਲਾ ਮਾਲਕ ਹੀ ਨਹੀਂ ਹੈ ਦਾਤਾ ਵੀ ਹੈਗਾ ਤੇਰੇ ਵਿੱਚ ਇਹ ਵੀ ਖੂਬੀ ਹੈ ਵੀ ਦਾਤਾ ਵੀ ਹੋਈ ਜਾਂਦਾ ਸਭ ਦਾ ਜੀਵਾ ਕਰ ਇੱਕ ਦਾਤਾ ਵਿੱਚ ਇੱਕੋ ਹੀ ਦਾਤਾ ਹੈ ਸੰਸਾਰ ਨੇ ਅਗਿਆਨ ਕਰਕੇ ਬਹੁਤ ਦਾਤੇ ਬਣਾ ਲਏ ਦੇਵੀ ਦੇਵਤਿਆਂ ਨੇ ਵੀ ਦਾਤੇ ਬਣਾ ਲਿਆ ਇਹ ਭਿਖਾਰੀਆਂ ਦੇ ਭਿਖਾਰੀ ਬਣੇ ਹੋਏ ਹੈ ਸੰਸਾਰ ਜਿਹੜਾ ਇਹ ਕੇਵਲ ਪਰਮਾਤਮਾ ਦੇ ਭਿਖਾਰੀ ਬਣਨਾ ਚਾਹੀਦਾ ਹਰ ਭੀਖ ਭਿਖਾਰੀ ਤੇਰੇ ਤੂੰ ਨਹੀਂ ਪਤਨਾ ਦਾਤਾ ਤੂੰ ਕਰਦਾ ਦਾਤਾ ਹੈ ਨਿੱਜ ਆਪ ਪਸ਼ਪਤੀ ਹੈ ਸਾਰਿਆਂ ਦਾ ਜੇ ਦਾਤਾ ਦੇਣ ਵਾਲਾ ਹੈ ਤੇ ਬਾਕੀ ਸਾਰੇ ਜੀਵ ਦਾਤਾ ਦਾਤਾ ਇੱਕ ਹੈ ਸਭ ਕੋ ਦੇਵ ਖਾਰ ਅਥਵਾ ਜਗਤੀ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਸਾਰ ਸਾਰਾ ਭਿਖਾਰੀਆਂ ਦਾ ਭਿਖਾਰੀ ਜਿਹਨੂੰ ਕਹਿੰਦੇ ਨੇ ਭਿਖਾਰੀ ਦੀ ਪਰਿਭਾਸ਼ਾ ਕੀ ਹੈ ਭਿਖਾਰੀ ਦਾਸ ਜੀ ਕਹਿੰਦੇ ਭੁੱਖੇ ਤੇ ਜਿਹਨੂੰ ਕੋਈ ਨਾ ਕੋਈ ਭੁੱਖ ਹੈ ਉਹ ਭਿਖਾਰੀ ਹੈ ਭੁੱਖ ਦੀ ਕਿਸਮ ਬਦਲ ਸਕਦੀ ਹੈ ਕਿਸੇ ਨੂੰ ਪਦਾਰਥ ਦੀ ਭੁੱਖ ਹੈ ਜੇ ਕਿਸੇ ਨੂੰ ਭਾਈ ਆਪਣੀ ਵਡਿਆਈ ਦੀ ਭੁੱਖ ਹੈ ਉਹ ਵੀ ਭਿਖਾਰੀ ਹੀ ਹੈ ਜਿਹੜਾ ਵਡਿਆਈ ਦੀ ਇੱਛਾ ਰੱਖਦਾ ਨਾ ਉਹ ਭੁੱਖ ਹੈ ਉਹਨੇ ਜੇ ਤੱਕ ਭਿਖਾਰੀ ਸੰਸਾਰ ਨੂੰ ਸਾਰੇ ਨੂੰ ਕਿਉਂ ਭਿਖਾਰੀ ਕਹਿ ਦਿੰਦਾ ਕਿਸੇ ਕੋਲ ਤੁਹਾਨੂੰ ਦੋ ਵੀ ਅੰਨ ਧਨ ਬਹੁਤ ਹੈ ਪੈਸਾ ਬਹੁਤ ਹੈ ਲੋਕਾਂ ਨੂੰ ਵੀ ਦਾਨ ਕਰਦਾ ਬੜਾ ਦਰਦ ਹੈ ਉਹ ਵੀ ਭਿਖਾਰੀ ਉਹਨੂੰ ਚਲੋ ਮਾਇਆ ਦੀ ਭੁੱਖ ਨਹੀਂ ਹੋਊਗੀ ਅਗਲਾ ਤਾਂ ਇਹ ਨਹੀਂ ਉੱਤਰਦੀ ਗੱਲ ਮੰਗਤਿਆਂ ਦੇ ਵਿੱਚ ਛੋਟੇ ਮੰਗਤਿਆਂ ਦੇ ਵਿੱਚ ਕੋਈ ਵੱਡਾ ਮੰਗਤਾ ਤਾਂ ਹੋ ਸਕਦਾ ਛੋਟੇ ਵੱਡੇ ਹੋ ਸਕਦੇ ਮੰਗਤੇ ਕਿਸੇ ਦੀ ਚੋਰੀ ਵਿੱਚ ਇਹ ਧੀਰ ਦਾ ਮੰਗਿਆ ਪਦਾਰਥ ਘੱਟ ਹੈ ਕੋਈ ਬੰਦ ਹੈ ਸਾਰਾ ਸੰਸਾਰ ਭਿਖਾਰੀ ਭੁੱਖਾ ਤੇ ਦੂਸਰਾ ਫਰਕ ਹੈ ਰਾਜਾ ਰਾਜਾ ਸ਼ਬਦ ਤੋਂ ਰਾਜਾ ਸ਼ਬਦ ਬਣਿਆ ਰਾਜੇ ਦਾ ਅਰਥ ਹੈ ਰੱਜਿਆ ਹੋਇਆ ਜਿਹਨੂੰ ਕੋਈ ਲੋੜ ਨਹੀਂ ਹੈ ਸੰਸਾਰ ਦੇ ਵਿੱਚ ਇੱਕੋ ਹੀ ਰਾਜ ਹੈ ਬਾਕੀ ਸਭ ਭਿਖਾਰੀ ਕੋ ਹਰ ਸਮਾਨ ਨਹੀਂ ਰਾਜਾ ਰੱਬ ਵਰਗਾ ਨਹੀਂ ਕੋਈ ਰੱਜਿਆ ਬਾਕੀ ਸਭ ਭੁੱਖੇ ਹੈ ਕੁਛ ਕਰਕੇ ਇਹ ਪਰਮੇਸ਼ਰ ਅਸੀਂ ਸਾਰੇ ਜੀਵ ਤੇਰੇ ਭਿਖਾਰੀਆਂ ਤੋਂ ਦਾਤਾ ਹੈ ਪਤੀ ਪਰਮੇਸ਼ਰ ਹੈ ਆਪ ਸਾਰਿਆਂ ਦਾ ਪ੍ਰਤੀਕ ਹੈ ਤੇਰੇ ਦਰ ਤੇ ਜੋ ਦਰੀ ਹੈ ਸਾਧਨ ਗ੍ਰੰਥਾਂ ਦੇ ਅੰਦਰ ਇੱਕ ਵਾਅਦਾ ਹੁੰਦਾ ਕਿ ਕੋਈ ਬਾਦਸ਼ਾਹ ਸਰਕਾਰ ਨੂੰ ਕਰਿਆ ਅੱਗੇ ਬਾਦਸ਼ਾਹ ਦੇ ਅੰਦਰ ਇਸ ਪ੍ਰਕਾਰ ਦੇ ਜਿਹੜੀ ਸ਼ਿਕਾਰ ਜਿਹਦੇ ਘੋੜੇ ਦੇ ਮੂਹਰੇ ਨਿਕਲਿਆ ਉਹ ਵੀ ਇਕੱਲਾ ਜਾਊਗਾ, ਹੋਰ ਨਹੀਂ ਜਾਊਗਾ। ਫਿਰ ਸੂਰਮਦਾ ਹੀ ਦੇਖਣੀ ਹੁੰਦੀ, ਸਿਪਾਹੀਆਂ ਚ ਵੀ ਆਪਣੇ ਆਪ ਦਿਖਾਉਣੀ ਹੁੰਦੀ ਜਿਵੇਂ ਵੀ ਰਾਜਾ ਦੇ ਕੋਲ ਉਹ ਸ਼ਿਕਾਰ ਕਰਕੇ ਰਾਜੇ ਦੇ ਮੂਹਰੇ ਨਿਕਲਿਆ। ਰਾਜੇ ਨੇ ਘੋੜਾ ਦੁੜਾਇਆ ਅੱਗੇ ਜਾ ਕੇ ਜੰਗਲ ਦੇ ਵਿੱਚ ਪਾਰ ਹੋਇਆ ਗਿਆ ਤੇ ਰਾਜੇ ਨੂੰ ਗੂੜੇ ਜੰਗਲ ਵਿੱਚ ਜਾ ਕੇ ਐਸਾ ਭਰਵਾ ਦਿਸ਼ਾ ਭਰਵਾ ਹੋ ਗਿਆ। ਗਰਮ ਜੀ ਸੀ, ਪਿਆਸ ਲੱਗੀ, ਪਾਣੀ ਕਣੀ ਦੇ ਪ੍ਰਾਣ ਖਤਮ ਹੁੰਦੇ ਜਾਣ, ਪਿਆਸ ਇੰਨੀ ਤੇਜ਼ ਹੋ ਗਈ ਕਿਉਂਕਿ ਗਰਮੀ ਦੀ ਰੁੱਤ ਸੀ। ਜੰਗਲ ਚੋਂ ਬਾਹਰ ਨਿਕਲਿਆ, ਜਦੋਂ ਦੇਖਿਆ ਕਿਤੇ ਕੋਈ ਪਾਣੀ ਦਾ ਪ੍ਰਬੰਧ ਹੋਵੇ, ਦੂਰ ਤੋਂ ਇੱਕ ਜ਼ਿਮੀਦਾਰ ਦੇਖਿਆ। ਪੁਰਾਣੇ ਸਮੇਂ ਚ ਪਾਣੀ ਦੇ ਪ੍ਰਬੰਧ ਬਹੁਤ ਘੱਟ ਸੀ, ਉਹਦਾ ਪਾਣੀ ਦਾ ਮਟਕਾ ਭਰ ਕੇ ਰੱਖਿਆ ਹੋਇਆ ਸੀ ਤੇ ਉਹਦੇ ਕੋਲ ਕੁਝ ਖਾਣ ਪੀਣ ਵਾਸਤੇ ਚਾਹੇ ਭੁਜੇ ਹੋਏ ਚਨੇ ਜਾਂ ਕੁਝ ਚੁੱਪੇ ਪਕਾ ਕੇ ਰੋਟੀਆਂ ਨਾਲ ਲੈ ਜਾਣੀਆਂ ਦੂਰ ਦੂਰ ਸੀ। ਰਾਜਾ ਇੰਨਾ ਤੰਗ ਹੋਇਆ, ਪ੍ਰਾਣ ਨਿਕਲਦੇ ਜਾਣ, ਬੁੱਲ ਸੁੱਕੇ ਹੋਏ, ਕੰਠ ਰੁਕਿਆ ਹੋਇਆ, ਉਹਨੇ ਪਾਣੀ ਦੀ ਯਾਚਨਾ ਕੀਤੀ ਕਿ ਪਾਣੀ ਹੈ ਤੇਰੇ ਕੋਲ, ਆਵਾਜ਼ ਨਾ ਨਿਕਲੇ। ਉਹ ਕਹਿੰਦਾ ਮਟਕਾ ਭਰਿਆ ਪਿਆ ਤੇ ਬੰਨਣ ਤੱਕ ਜੱਟ ਖੁੱਲੇ ਦਲਾਲਾ ਸੀ, ਕਹਿੰਦਾ ਤੂੰ ਭਾਵੇਂ ਨਹਾ ਲੈ, ਪਾਣੀ ਪੀਣਾ ਪਿਆ ਮੇਰੇ ਕੋਲ, ਪਾਣੀ ਪੀਤਾ ਇੱਕ ਬੂੰਦ ਨੂੰ ਤਰਸਦਾ ਸੀ, ਭੁੱਖ ਵੀ ਲੱਗੀ ਸੀ, ਕੋਈ ਖਾਣ ਨੂੰ ਵੀ ਦਿੱਤਾ ਉਸਨੇ। ਉਹ ਤੋਂ ਬਾਅਦ ਉਹ ਮੇਰੇ ਪ੍ਰਾਣ ਬਚਾਏ ਹੈ, ਮੈਂ ਤੇਰਾ ਉਧਾਰ ਨਹੀਂ ਰੱਖਣਾ ਚਾਹੁੰਦਾ, ਮੈਂ ਸਲਤਨਤ ਦਾ ਬਾਦਸ਼ਾਹ, ਮੁਸਲਮਾਨ ਬਾਦਸ਼ਾਹ ਸੀ, ਉਹਨਾਂ ਦਾ ਬੜੀ ਦੇਰ ਸਤਾ। ਜਿਮੀਦਾਰ ਕਹਿੰਦਾ ਬਈ ਦੇਖ ਰਾਜਾ, ਮਹਿੰਗਾ ਆਪਣੇ ਥਾਂ ਜਿਹਦਾ ਖਿਡਾਰੀਆਂ ਦੇ ਪੁੱਤਾਂ ਨੇ ਤਾਂ ਘਾਈਆਂ ਦੇ ਪੁੱਤਾਂ ਨੇ ਘਾ ਹੀ ਖੋਦ ਰਿਹਾ ਸੀ ਤਾਂ ਹਲ ਹੀ ਕੌਣ ਹੈ? ਕਹਿੰਦਾ ਨਹੀਂ, ਤੂੰ ਮੇਰੇ ਕੁਲਾਣੀ ਉੱਤੇ, ਮੈਂ ਤੇਰੀ ਗਰੀਬੀ ਦੂਰ ਕਰਦੀ। ਸਲਾਮੇ ਨੇ ਜਰਾ ਘਰ ਜਾ ਕੇ ਦੱਸਿਆ, ਉਹਨੇ ਕਿਹਾ ਵੀ ਜਾਣਾ ਚਾਹੀਦਾ, ਚਲਾ ਗਿਆ। ਉਹਨੇ ਇੱਕ ਤਾਕਰ ਐ ਸੈਰ ਕਰਕੇ ਦੇ ਦਿੱਤੇ ਵੀ ਆਹ ਪਰਚੀ ਮੇਰੇ ਦੁਲਾਂਚਿਓਂ ਦਿਖਾਈ, ਤੁਰੰਤ ਉਸ ਵੇਲੇ ਅੰਦਰ ਲੈ ਕੇ ਆਉਣ ਦਿਖਾਇਆ। ਉਹਨਾਂ ਜਿੱਦਾਂ ਪੈ ਦੇ ਵਿੱਚ ਉਹਨੇ ਦੇਖਿਆ ਸੀ ਵੀ ਮੇਰੇ ਪ੍ਰਾਣਾਂ ਦੀ ਰੱਖਿਆ ਕਰਨ ਵਾਲਾ ਮੇਰੇ ਅੰਦਰ ਹੈ, ਇਹਨੂੰ ਤੁਰੰਤ ਮੇਰੇ ਕੋਲ ਉੱਥੇ ਲਾਇਆ ਹੋ ਚੁੱਕੇ ਪੈ। ਰਾਜਾ ਉਸ ਵੇਲੇ ਨਿਵਾਸ ਕਰ ਰਿਹਾ ਸੀ, ਬਾਦਸ਼ਾਹ ਦਾ ਹੁਕਮ ਸੀ ਕਿ ਉੱਥੇ ਲਾਇਆ, ਉਹਨੇ ਉੱਥੇ ਲਾਇਆ। ਉਹ ਕਹਿੰਦੇ ਕਿ ਖਰਜਾ ਤੂੰ ਬਾਦਸ਼ਾਹ ਜਦੋਂ ਵਿਹਲਾ ਹੋਇਆ ਤੇ ਗੱਲ ਕਰਦਾ, ਨੌਕਰਾਂ ਦੀ ਇੰਨੀ ਦੁਖੀ ਛੱਡ ਕੇ ਬੋਲੇ। ਉਹ ਨਿਵਾਸ ਕੱਢਣ ਵਾਸਤੇ ਕਈ ਵਾਰ ਹੱਥਾਂ ਗਾਹ ਨੂੰ ਕਰਨੇ ਪੈਂਦੇ ਹੈ ਤੇ ਕਈ ਵਾਰ ਧਰਤੀ ਨੂੰ ਲਾ ਕੇ ਮੱਥਾ ਕਈ ਕੁਛ ਕਰਨਾ ਪੈਂਦਾ ਹੈ। ਉਹ ਜੱਟ ਨੇ ਕਿਤੇ ਨਿਵਾਸ ਪੜਦੇ ਨੀ ਸੀ ਇੱਥੇ ਕੋਈ, ਕਹਿੰਦਾ ਵੀ ਕੱਲ ਜਦੋਂ ਮੇਰੇ ਹੱਥ ਖਬਰ ਆਈ, ਅੱਜ ਪਤਾ ਨੀ ਕੀ ਹੋ ਗਿਆ, ਤੂੰ ਮੇਰੇ ਹੱਥ ਜੇ ਲੱਗੀ ਜਾਂਦਾ ਕਦੇ ਕੁਛ ਕਰ ਲਿਆ। ਜਦ ਰਾਜਾ ਵਿਹਲਾ ਹੋਇਆ, ਉਹਨੇ ਆ ਕੇ ਗੱਲ ਵੱਖਰੀ ਮਾਰੀ, ਮਿੱਤਰ ਆ ਗਿਆ ਤੂੰ? ਕਹਿੰਦਾ ਮੈਂ ਆਪ। ਕਹਿੰਦਾ ਠੀਕ, ਮੈਂ ਤੇਰਾ ਇੰਤਜ਼ਾਰ ਕਰਦਾ ਸੀ ਤੇ ਆਪ ਫਿਰ ਹੁਣ ਤੈਨੂੰ ਮੈਂ ਕੁਝ ਦੇਣਾ ਚਾਹੁੰਦਾ, ਤੇ ਮੇਰੇ ਪ੍ਰਾਣ ਬਚਾਰੇ, ਤੇਰੇ ਘਰ ਦੀ ਗਰੀਬੀ ਦੂਰ ਕਰ ਦੇਣਾ, ਅਸੀਂ ਤੁਹਾਨੂੰ ਧੰਨ ਦੇ ਹੁਣ ਤੈਨੂੰ ਕੋਈ ਪੁਸਤਕ ਨਹੀਂ ਮਿਲਦੀ। ਉਹ ਕਹਿੰਦਾ ਮੈਂ ਬਾਤ ਕਰਾਂਗੇ ਆਪਾਂ ਗੱਲਬਾਤ, ਕਹਿੰਦਾ ਮੈਨੂੰ ਦੱਸ ਵੀ ਤੂੰ ਕੱਲ ਚੰਗਾ ਭਲਾ ਸੀ ਜਾਂ ਮੇਰਾ ਜੀ, ਆ ਮੈਨੂੰ ਕੀ ਹੋ ਗਿਆ? ਬੜਾ ਭੋਲਾ ਜਾਂਦਾ, ਮੈਂ ਕਦੇ ਨਿਵਾਜ਼ ਨਹੀਂ ਪੜਦਾ ਦੇਖਿਆ। ਕਹਿੰਦਾ ਜੀ ਅਸੀਂ ਤਾਂ ਖੂਹ ਤੋਂ ਖੇਤ, ਖੇਤ ਤੋਂ ਖੂਹ, ਸਾਡੇ ਪਿੰਡ ਚ ਮਜ਼ਬਾਨ ਹੀ ਕੋਈ ਨਹੀਂ ਹੈ, ਮੈਂ ਇੱਥੇ ਗਿਆ ਹੀ ਨੀ ਅੱਜ ਤੱਕ, ਜਿਵੇਂ ਦਮੇ ਨੀ ਗਿਆ, ਮੇਰਾ ਪਰਿਵਾਰ ਹੀ ਜਾਂਦਾ ਸਲਾਹ ਨੀ ਜਾਂਦਾ। ਕਹਿੰਦਾ ਇਹ ਖੁਦਾਵੰਦ ਕਰੀਮ ਉਹਦੀ ਇਬਾਦਤ ਕਰਦਾ, ਜਿਹਨੂੰ ਤੁਸੀਂ ਰੱਬ ਕਹਿੰਦੇ ਹੋ, ਰਾਮ ਕਹਿੰਦੇ ਹੋ, ਅਸੀਂ ਖੁਦਾ ਕਹਿੰਦੇ ਹਾਂ। ਉਹਨੇ ਜ਼ਿੰਮੇਦਾਰ ਇਹ ਸਾਰੀ ਕਾਇਨਾਤ ਦਾ ਮਾਲਕ ਹੈ। ਅੱਛਾ, ਮੈਂ ਤਾਂ ਸੋਚਿਆ ਸੀ ਵੀ ਇਹ ਸਲਤਨਤ ਦਾ ਮਾਲਕ ਤੂੰ ਹੈ। ਕਹਿੰਦਾ ਨਹੀਂ ਨਹੀਂ, ਮਾਲਕ ਹੋਰ ਹੈ, ਖੁਦਾਵੰਦ ਕਰੀਮ ਹੈ। ਕਹਿੰਦਾ ਮੇਰੀ ਜਿਹੜੇ ਹੱਥ ਦਾਨ ਕਰਦਾ ਸੀ, ਕਹਿੰਦਾ ਮੈਂ ਰਹਿਤ ਮੰਗਦਾ ਸੀ, ਮੇਰਾ ਜਿਹੜਾ ਤੈਗਾਜ ਭਾਗ ਦਿੱਤਾ ਹੈ ਨਾ, ਮੈਨੂੰ ਇਹਦੀ ਸਲਾਮਤੀ ਮੰਗਦਾ ਸੀ, ਮੈਂ ਇਬਾਦਤ ਕਰਦਾ ਸੀ, ਬੰਦਗੀ ਕਰਦਾ ਸੀ। ਮੱਥੇ ਤੇ ਹੱਥ ਮਾਰਿਆ, ਜੱਟ ਨੇ ਕਹਿੰਦਾ ਉੱਠੋ, ਐ ਕਿਹਾ ਅਫਸੋਸ ਕਰਿਆ। ਕਹਿੰਦਾ ਕੀ ਹੋ ਗਿਆ? ਕਹਿੰਦਾ ਹੋਣਾ ਕੀ ਸੀ? ਕਹਿੰਦਾ ਤਿਹਾਰ ਹੀ ਚੱਕਰ ਗਿਆ, ਮੈਂ ਤਾਂ ਦਾਤਾ ਮੰਨ ਕੇ ਆਇਆ, ਇੰਨਾ ਹੀ ਫਰਕ ਹੈ ਵੀ ਤੂੰ ਬੜਾ ਪੁਜਾਰੀਆਂ ਨਵੇਂ ਨਾਲ ਨਹੀਂ ਛੋੜਿਆ। ਕਹਿੰਦਾ ਵੀ ਇੱਕ ਗੱਲ ਦੱਸ ਰਿਹਾ ਵੀ ਜਦੋਂ ਤੈਨੂੰ ਵੀ ਦਾਤਾ ਖੁਦਾਈ ਦੇਣ ਵਾਲਾ ਹੈ, ਫਿਰ ਮੈਂ ਹੁਣ ਵਿਚੋਲਾ ਨਹੀਂ ਰੱਖਣਾ, ਮੇਰੀ ਅੱਜ ਗੱਲ ਸਮਝ ਆ ਗਈ, ਹੁਣ ਮੈਂ ਸਿੱਧਾ ਉਹਦੇ ਕੋਲ ਹੀ ਮੰਗੂ, ਹੁਣ ਤੇਰੀ ਲੋੜ ਉੱਥੋਂ ਜਾ ਕੇ ਆ ਜਾਣ ਖੜਾ ਵੇਖੇ ਜੜ ਕੇ ਚਲਾਇਆ ਰਾਜੇ। ਉਧਰ ਪਰਮਾਤਮਾ ਨੇ ਉਹਦੀ ਸਿਲਕ ਦੀ ਪਾਲਣਾ ਕਰਨ ਵਾਸਤੇ ਅਸੀਂ ਖੇਡ ਦਿੱਤੀ ਵੀ ਚੋਰ ਪਿੱਛੇ ਸ਼ਾਹੂਕਾਰ ਦਾ ਘਰ ਪਾੜ ਕੇ ਉਹਦੀਆਂ ਮੋਹਰਾਂ ਹੁੰਦੀਆਂ, ਪੁਰਾਣੇ ਸਮੇਂ ਕਿਹੜਾ ਬੈਂਕ ਹੁੰਦੇ ਸੀ ਕਰੰਸੀ ਰੱਖਣ ਵਾਸਤੇ, ਟੋਏ ਵੀ ਉੱਠ ਕੇ ਮਠਾ ਚ ਪਾ ਕੇ ਰੱਖ ਦਿੰਦੇ ਸੀ, ਉਹ ਸ਼ਾਹੂਕਾਰ ਕੀ ਪੁਸਤਾਂ ਦਾ ਚੱਕ ਕੇ ਜਿਵੇਂ ਸੋਨੇ ਦੀਆਂ ਮੋਹਰਾਂ ਦੇਵਰਾਤ ਨਹੀਂ ਆਏ ਬਹੁਤ ਆਈ ਤੁਰੇ ਗਏ, ਰੇਤ ਦੀ ਜ਼ਮੀਨ ਸੀ ਪਿੰਡ ਦੇ ਨੇੜੇ ਆ ਕੇ ਕਹਿੰਦੇ ਵੀ ਹੋਇਆ ਕਰੋ ਬਈ ਬਹੁਤ ਘੁਟਾਲਾ ਹੋ ਚੱਲਿਆ, ਲੋਕ ਦੇਖ ਲੈਣਗੇ ਕਿਸੇ ਪੁਲਿਸ ਵਾਲੇ ਨਾਲ ਪੈ ਜਾ ਵੀ ਹੁਣ ਇਹਨੂੰ ਇੱਥੇ ਰੇਤੇ ਦੇ ਵਿੱਚ ਹੀ ਮਿਲਾ ਦੇ, ਬਾਕੀ ਖੇਡ ਜਾਓ ਨੇੜੇ ਤੇੜੇ ਚ ਰਹੋ, ਇੱਕ ਨਜਾਇਜ਼ ਲਾ ਦੋ ਇੱਥੇ ਵੀ ਜੇ ਕੋਈ ਕੱਢੇ ਇਹਨੂੰ ਉਹਦਾ ਪਿੱਛਾ ਕਰੋ, ਤਾਂ ਕਿ ਉਹਦੇ ਘਰ ਤੋਂ ਲਿਆ ਉਹਦੇ ਬੜੇ ਹਿੰਮਤ ਵਾਲੇ ਹੁੰਦੇ ਨੇ ਲੋਕ ਕਰਕੇ ਲਾ ਕੇ ਛੱਡ ਕੇ ਉਹਨੂੰ ਜਗ੍ਹਾ ਪਰੇ ਹੋ ਗਿਆ, ਦੇਖਦਾ ਰਿਹਾ ਵੀ ਉਹ ਨਿਗਾਹ ਰੱਖਦਾ ਰਿਹਾ। ਉਧਰੋਂ ਜਿਮੀਦਾਰ ਜਦੋਂ ਉੱਥੇ ਆਇਆ ਉਹਨੂੰ ਫਿਰ ਗਏ ਕਿਰਿਆ ਕਰਨ ਦੀ ਖਿਆਲ ਹੋਇਆ ਵੀ ਉਹ ਘਰ ਜਾਣਾ ਕੀ ਕਰਿਆ, ਘਰਾਂ ਦੇ ਦਰਵਾਜ਼ੇ ਮਿੱਤਰ ਬਣੇ ਹੁੰਦੇ ਸੀ, ਉਹ ਕਿਰਿਆ ਕਰਨ ਵਾਸਤੇ ਵੇਖਿਆ ਉਹ ਰੇਤਾ ਦੇਖਿਆ ਹਿਲਿਆ ਹੋ ਗਿਆ, ਜਾਂ ਜਦ ਉਹਨੇ ਦੇਖਿਆ ਵੀ ਇੱਥੇ ਰੇਤੇ ਵਿੱਚ ਕੀ ਆ, ਉਹਨੇ ਜੱਟ ਦਾ ਆਸਰਾ ਰਿਹਾ ਕਿਰਿਆ ਕਰਦੇ ਕਰਦੇ ਜਦੋਂ ਰੇਤਾ ਜਦ ਆਇਆ ਉਹਨੂੰ ਮੈਂ ਪੈ ਗਿਆ ਵੀ ਇੱਥੇ ਹੈ ਕੁਛ, ਉਹ ਆਪਣਾ ਕਮਲ ਪਿਛਾ ਕਰਕੇ ਇਲਾਕਾ ਵਾਲਾ ਬਸਤਰ ਬੰਨ ਕੇ ਉਹ ਜਦੋਂ ਲੱਗਿਆ ਕਰਾਉਣ ਉਹਦੇ ਵਿੱਚੋਂ ਹੇਠਾਂ ਤੇ ਉਹ ਬਰਤਨ ਨਿਕਲਿਆ, ਉਹ ਵੀ ਦੇਖਦਾ ਰਿਹਾ ਚੋਰ ਵੀ ਕਿਸੇ ਨੂੰ ਪਤਾ ਲੱਗ ਗਿਆ ਸਾਡੇ ਤੰਗ, ਉਹ ਜਦੋਂ ਬਰਤਨ ਉੱਪਰ ਤੋਂ ਚੁੱਕਿਆ ਉਹਦੇ ਚ ਮੋਹਰਾਂ ਹੀ ਮੋਹਰਾਂ ਦੇਵਨਾਥ, ਉਹਨੂੰ ਢੱਕ ਕੇ ਜਦੇ ਜੱਟ ਕੋਲ ਸੀ ਉਹਦੇ ਉਹਦੇ ਭਾਵੇਂ ਰੱਬ ਉੱਪਰ ਹੈ ਰਿਹਾ ਕਾਲ ਕੇ ਮੂੰਹ ਕਰਕੇ ਕਹਿੰਦਾ ਰੱਬਾ ਕਹਿੰਦਾ ਦੱਸਾਂ ਦਾ ਸਹੀ ਪਰ ਤਰੀਕਾ ਠੀਕ ਨਹੀਂ ਹੈ ਤੇਰਾ, ਤੂੰ ਪੈਸੇ ਜੇ ਦੇਣੇ ਲੱਗੇ ਫਿਰ ਸਿੱਧਾ ਹੋ ਕੇ ਕਿਉਂ ਨਹੀਂ ਜਾਂਦਾ, ਕਹਿੰਦਾ ਸਾਈਕਲ ਨੀ ਮੈਂ ਲੈਣਾ ਹੈ ਘਰ ਆ ਕੇ ਦੇਗਾ ਫਿਰ ਮੈਂ ਇਹ ਕਹਿ ਕੇ ਛੱਡ ਜਾਂਦਾ ਲੱਗ ਰਿਹਾ ਵੇਖਿਆ ਛੱਡ ਕੇ ਚਲੇਗਾ, ਪਹਿਲਾਂ ਰਾਜੇ ਨੂੰ ਛੱਡਿਆ ਫਿਰ ਉਹ ਛੱਡ ਲਿਆ, ਉਹਦੇ ਬਾਅਦ ਨਿਸ਼ਚਾ ਇੰਨਾ ਹੋ ਗਿਆ ਵੀ ਪਰਮਾਤਮਾ ਨੇ ਮਾਇਆ ਦਿੱਤੀ ਹੈ, ਉਹਨੇ ਕੀਤਾ ਪਿੱਛਾ ਸੁਧਾ ਪਰਮਾਤਮਾ ਕਰਨ ਜਾਵੇ ਕਿ ਨਹੀਂ ਕਰ ਸਕਦਾ, ਜਿਮੀਦਾਰ ਘਰ ਬੜ ਗਿਆ ਘਰ ਵੀ ਕਹਿਣ ਲੱਗੀ ਲਿਆਇਆ ਨੀ ਕੁਛ, ਕਹਿੰਦਾ ਬਸ ਤੂੰ ਚੁੱਪ ਕਰ ਜਾ, ਕਹਿੰਦਾ ਕਿਉਂ, ਕਹਿੰਦਾ ਗਰੀਬੀ ਚੰਗੀ ਆ ਮੰਗ ਜਾਂਦੇ, ਕਹਿੰਦਾ ਅੱਜ ਪਤਾ ਲੱਗਿਆ ਸਾਰਾ ਸੰਸਾਰ ਹੀ ਮੰਗ ਜਾਂਦਾ ਹੈ, ਮੈਂ ਰਾਜੇ ਨੂੰ ਦਾਤਾ ਸਮਝਦਾ ਸੀ ਕਹਿੰਦਾ ਸਿਕਾਰੀ ਹੈ ਉਹ ਵੀ ਅੱਗੇ ਰੱਬ ਸੁਣ ਲੈਂਦਾ ਉਹਨੂੰ ਤਾਂ ਮੰਗੇ ਹੋਣਾ, ਆਪਾਂ ਬਸ ਮੈਂ ਨਿਸ਼ਚਾ ਕਰ ਲਿਆ ਹੁਣ ਤੂੰ ਵੀ ਨਿਸ਼ਚਾ ਕਰ, ਕਹਿੰਦੇ ਠੀਕ। ਜਦੋਂ ਕੋਈ ਰਾਤ ਚੋਰ ਇਕੱਠੇ ਹੋਏ ਕਹਿੰਦੇ ਵੀ ਜਿਹੜਾ ਰਾਖਾ ਸੀ ਕਹਿੰਦਾ ਵੀ ਇੱਕ ਆਇਆ ਸੀ ਸਧਾਰਨ ਕੱਟ ਗਿਆ ਸੀ, ਮੈਂ ਉਹਦਾ ਘਰਦੇ ਗਏ ਕਿੱਥੇ ਆ, ਕਹਿੰਦਾ ਵੀ ਹੁਣ ਪਤਾ ਲੱਗੂ ਦੇਸ਼ ਦੇ ਵਿੱਚੋਂ ਕੱਢ ਕੇ ਲੈ ਗਿਆ ਪੁੱਛੇ ਜਾਂਦੇ ਕੀ ਆ, ਵੀ ਲੱਗਿਆ ਰਿਹਾ ਕਾਫੀ ਦੇਰ। ਜਦ ਮੈਂ ਵਰਤੋਂ ਬੋਲਿਆ ਉਹਦੇ ਸੱਤ ਦੂਹੇ ਫਿਰਨ, ਰੱਬ ਕੀ ਨਹੀਂ ਕਰ ਸਕਦਾ, ਉਹਨੂੰ ਭ੍ਰਾਂਤੀ ਹੋ ਗਈ ਸੱਤ ਦੂਹੇ ਫਿਰਦੇ, ਉਹਨੇ ਕਿਹਾ ਵੀ ਤੇ ਜਾਦੂਗਰ ਸੀ ਕੋਈ ਮਾਇਆ ਕੱਢ ਕੇ ਲੈ ਗਿਆ ਸੱਤ ਦੂਹੇ ਛੱਡ ਗਿਆ, ਕਹਿੰਦੇ ਹੁਣ ਐਂ ਕਰੋ ਵੀ ਮਾਇਆ ਤਾਂ ਗਈ ਉਹ ਹੁਣ ਫਿਰ ਸਮਝਾਂਗੇ, ਜਿਹੜਾ ਪਹਿਲਾਂ ਦੇ ਜਿਹੜੇ ਸੱਤ ਦੂਹੇ ਨੇ ਇਹਦੇ ਮੋਗੇ ਨਹੀਂ ਸਿੱਟੋ ਹੋਏ ਸਨ, ਉਹ ਜਦੋਂ ਮਕਾਨ ਤੇ ਚੜੇ ਮਕਾਨ ਦੀਆਂ ਕੜੀਆਂ ਜੜ ਜੜ ਕਰਨ ਦੀ ਜਟਲਾ ਘਰ ਆ ਜੇ ਸੀ, ਉਹ ਜਦੋਂ ਗੜ ਤਗੜ ਤਗੜ ਹੋਣ ਲੱਗੀ ਘਰ ਵਾਲੇ ਕਹਿੰਦੇ ਜੀ ਆਪਣੇ ਤਾਂ ਚੋਰ ਆ ਗਏ, ਕਹਿੰਦਾ ਚੁੱਪ ਕਰਕੇ ਬੈਠੀ ਰਹਿ ਵੀ ਆਪਾਂ ਨੂੰ ਦੇਣੇ ਜੀ ਕੁਛ ਲੱਭਦਾ ਹੈ, ਰਾਤ ਨੂੰ ਕੀ ਲੱਭਣਗੇ ਜੇ ਆਪ ਹੀ ਗਏ, ਉਹ ਕਹਿੰਦੀ ਜੀ ਮੈਨੂੰ ਤਾਂ ਡਰ ਲੱਗਦਾ ਤੁਸੀਂ ਰੌਲਾ ਪਾ ਦੋ, ਕਹਿੰਦਾ ਕਮਲੀਏ ਰੌਲਾ ਨੀ ਪਾਉਣਾ, ਉਹ ਇੰਨੇ ਨੂੰ ਸਾਰਾ ਸੀਗੇ ਛੱਤ ਲੱਗ ਕੇ ਪਾੜਦਾ, ਕਹਿੰਦੇ ਜੀ ਹੁਣ ਤਾਂ ਛੱਤ ਹੀ ਪਾੜਨ ਲੱਗ ਗਏ, ਕਹਿੰਦੇ ਕਮਲੀਏ ਰੱਬ ਜਦੋਂ ਦਿੰਦਾ ਛੱਤ ਪਾੜ ਕੇ ਦਿੰਦਾ ਹੁੰਦਾ, ਹੁਣ ਸਾਰਾ ਤੁਸੀਂ ਚਲੀ ਆ ਛੱਤ ਪਾੜ ਕੇ ਦਿੰਦਾ ਹੁਣ ਦੇਖੀ ਚੱਲ, ਉਹ ਜਦੋਂ ਹੇਠਾਂ ਛੱਡਿਆ ਹੇਠਾਂ ਮੋਹਰਾਂ ਬਣ ਗਈਆਂ, ਐਸਾ ਲਿਖਿਆ ਹੋਇਆ ਪ੍ਰਾਰਥਨਾ ਪਰਮਾਤਮਾ ਦੀ ਐਸੀ ਕਲਾ ਵਰਤੀ ਤੇ ਉਹ ਚੋਰ ਨਰਕ ਨੇ, ਉਹਦੇ ਭਾਰਤ ਦਾ ਵੀ ਇਹ ਸਭ ਦੋਵੇਂ ਛੱਡੇ ਹੈ, ਇਹ ਮਾਇਆ ਨਰਕੀ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ, ਵਾਸਤੂ ਵੀ ਰੁਕ ਜਾਣ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਸੱਤਾ ਦਿੰਦਾ ਪਰਮਾਤਮਾ ਇਹ ਕਵਰ ਤੇਰੀ ਦਾਦੀ ਉੱਠ ਕੇ ਜੱਟ ਦਾ ਬਰਾਗ ਜਾ ਕੇ ਰੋਣ ਲੱਗ ਪਿਆ, ਕਹਿੰਦਾ ਰੱਬਾ ਹੁਣ ਹੁਣ ਤੇਰੀ ਤੇ ਨਿਸ਼ਚਾ ਕਰੇ ਦਾ ਫਲ ਮਿਲਿਆ ਮੈਨੂੰ ਤੁਰ, ਹੁਣ ਸਾਰੀ ਜ਼ਿੰਦਗੀ ਕਹਿੰਦਾ ਤੇਰੀ ਬੰਦਗੀ ਉਹ ਕਰੂ, ਇਸ ਕਰਕੇ ਹਮ ਵੀ ਫਿਰ ਬੇਕਾਰੀ ਤੇਰੇ ਤੋਂ ਨਹੀਂ ਬਦਲ ਦਾਦਾ, ਸਾਰਾ ਸੰਸਾਰ ਬਿਖਾਰੀਆਂ ਦਾ ਇੱਕ ਵਾਜੂ ਹੀ ਦਾਤਾ ਹੈ ਸਾਰਿਆਂ ਦਾ, ਦੇ ਹੋ ਦਿਆਲ ਹੋ ਦਿਆਲ ਨਾਮ ਦੇਹੋ ਬੰਗ ਜਨ ਕਾ
ਸਦਾ ਲਹੋ ਰੰਗ ਰਾਤਾ।
ਮੇਰੇ ਤੇ ਦਿਆਲੂ ਹੋ ਜਾਓ ਜੀ, ਦਿਆਲੂ ਹੋ ਕਰਕੇ ਇਹ ਮੰਗਤ ਜਾਨ ਕਹੋ, ਇਹ ਮੰਗਤੇ ਜਨ ਪੁਰਸ਼ ਨੂੰ ਤੇਰੇ ਦਰਜੇ ਮੰਗਤੇ ਨੂੰ ਕੀ ਚਾਹੀਦਾ ਹੈ? ਦੁਨੀਆਂ ਨੂੰ ਪਦਾਰਥ ਚਾਹੀਦੇ ਨੇ, ਦੱਸ ਯਾਰ ਮੈਨੂੰ ਪਦਾਰਥ ਨਹੀਂ ਚਾਹੀਦਾ, ਮੈਨੂੰ ਤੇਰਾ ਨਾਮ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਬੇਨਤੀ ਹੈ, ਮੇਰਾ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਪਾਪਿਆ ਸੰਸਾਰ। ਮੈਂ ਉਸ ਨਾਮ ਦੇ ਨਾਲ ਸਦਾ ਹੀ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਵਾਂ, ਸਦਾ ਰਮਾ ਰੰਗ ਰੱਖਦਾ ਪ੍ਰੇਮ ਦੇ ਵਿੱਚ ਰੱਖਿਆ ਜਾਵਾਂ।
ਬਲਿਹਾਰ ਜਾਓ ਸਾਡੇ ਤੇਰੇ ਨਾਮ ਵਿਟੋ,
ਮੈਂ ਬਲਿਹਾਰ ਕੁਰਬਾਨ ਜਾਵਾਂ ਜੀ, ਇਸ ਤੋਂ ਬਲਿਹਾਰ ਜਾਵਾਂ, ਤੇਰੇ ਤੋਂ ਬਲਿਹਾਰ ਦਾ ਜਾਣਾ, ਤੇਰੇ ਨਾਮ ਤੋਂ ਵੀ ਬਲਿਹਾਰ ਜਾਵਾਂ। ਜਿਹੜੇ ਹਿਰਦੇ ਚ ਬਣ ਜਾਂਦਾ, ਹਿਰਦੇ ਨੂੰ ਠੰਡਾ ਕਰ ਦਿੰਦਾ, ਸ਼ਾਂਤੀ ਦੇ ਦਿੰਦਾ ਹੈ। ਇਸ ਕਰਕੇ ਹਉ ਪਰਵਾਨੇ ਜਾਓ ਬਿਨਾਂ ਕਹਿ ਲੈਣ ਜੋ ਤੇਰਾ ਨਾਮ, ਲੈ ਜੋ ਤੇਰਾ ਨਾਮ ਦੇਣਾ, ਹਉ ਸਤ ਗੁਰਬਾਨੇ ਜਾਓ ਮਹਾਰਾਜ ਕਹਿੰਦੇ ਚੌਦਾ ਯਾਰ ਕਿਵੇਂ ਚਲਾਉਂਦੇ। ਹਉ ਰਿਹਾਰੇ ਜਾਓ ਸਾਡੇ ਤੇਰੇ ਨਾਮ ਵਿੱਚੋਂ, ਇਹ ਤੇਰੇ ਪਰਮੇਸ਼ਰ ਤੇਰਾ ਨਾਮ ਹੀ ਸੱਚਾ ਨਾਮ ਰਹੋ, ਸਭ ਰਹੋ ਰਹੋ ਗੁਰੂ ਗੋਬਿੰਦ, ਨਾਮ ਹੀ ਰਹਿਣ ਵਾਲਾ ਹੈ ਪਰਮੇਸ਼ਰ, ਇਹ ਰਹਿਣ ਵਾਲਾ ਹੋਰ ਕੋਈ ਨੀ ਸੰਸਾਰ ਚ ਰਹਿਣ ਵਾਲਾ। ਇਸ ਕਰਕੇ ਤੇਰੇ ਨਾਮ ਤੋਂ ਕੁਰਬਾਨ ਜਾਵਾਂ ਜੀ।
ਕਾਰਨ ਕਾਰਨ ਸਭਨਾ ਗਾਇਕੋ ਅਵਰਨ ਦੂਜਾ ਕੋਈ।
ਪਰਮੇਸ਼ਰ ਕਰਨ ਵਾਲਾ ਰੱਖਣ ਵਾਲਾ, ਇਹ ਕਾਰਨ ਜਿਹਦੇ ਦੁਆਰਾ ਰਚਨਾ ਕਰਦਾ, ਤੂੰ ਕਾਰਨ ਰੂਪ ਵੀ ਆਪਣੇ, ਕਾਰਜ ਰੂਪ ਵੀ ਆਪਣੇ। ਕਰਨ ਕਾਰਨ ਸਭਨਾ ਕਾਇਕ, ਕਰਨ ਕਾਰਨ ਪ੍ਰਵੇਕ ਹੈ ਦੂਸਰਨਾ ਕੋਈ। ਤੂੰ ਆਪ ਹੀ ਕਾਰਨ ਰੂਪ ਹੈ, ਆਪ ਹੀ ਕਾਰਜ ਰੂਪ ਹੈ, ਸਭਨਾ ਕਾਇਕ ਸਾਰਿਆਂ ਦਾ ਰਚਨ ਵਾਲਾ, ਅਵਰਨਾ ਦੂਜਾ ਕੋਈ, ਅਵਰਨਾ ਦਾ ਹੋਰ ਦਾ ਹੋਰ ਕੋਈ ਨਹੀਂ ਹੈ, ਇੱਕ ਦੋ ਨਹੀਂ ਹੈ। ਸ਼ਾਸਤਰਾਂ ਦੇ ਅੰਦਰ ਜਿਹੜਾ ਸਾਧੀ ਕਾਰਨ ਹੈ, ਇਹਨੂੰ ਇਸ ਪ੍ਰਕਾਰ ਮੰਨਿਆ, ਕਹਿੰਦੇ ਵੀ ਇੱਕ ਨਿਮਿਤ ਕਾਰਨ ਹੁੰਦਾ ਹੈ, ਇੱਕ ਉਪਾਦਾਨ ਕਾਰਨ ਹੁੰਦਾ ਹੈ। ਇਹਨੂੰ ਸਮਝਣ ਵਾਸਤੇ ਮੈਂ ਉਸ ਤਰ੍ਹਾਂ ਦੀ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ, ਜਿਹੜੇ ਢੰਗ ਨਾਲ ਇਹ ਗੱਲ ਗੂੜੀ ਗੱਲ ਸਮਝ ਆ ਜਾਵੇ ਸੌਖੀ। ਕਿਸ ਤਰ੍ਹਾਂ ਦਾ, ਜਿਵੇਂ ਘਮਿਆਰ ਭਾਂਡੇ ਘੜਦਾ, ਉਹ ਜਿਹੜਾ ਘੜਾ ਹੈ ਘਮਿਆਰ ਨੇ, ਕੁੱਝਾ ਘੜਾ ਕੁਛ ਵੀ ਨਹੀਂ, ਲੈ ਲਓ ਵੀ ਬਰਤਨ ਜਿਹੜਾ ਬਣਾਇਆ ਘਮਿਆਰ ਨੇ, ਉਹਦੇ ਵਿੱਚ ਨਿਮਿਤ ਕਾਰਨ ਤੇ ਉਪਾਦਾਨ ਕਾਰਨ ਦੋਨੇ ਇਹਦੇ ਵਿੱਚ ਲੱਗਣਗੇ। ਜਿਹੜਾ ਤਾਂ ਘੜੇ ਦੇ ਵਿੱਚ ਮਿੱਟੀ ਹੈ, ਇਹ ਤਾਂ ਘੜੇ ਦਾ ਉਪਾਦਾਨ ਕਾਰਨ, ਮਿੱਟੀ ਨੇ ਹੀ ਸ਼ਕਲ ਬਣਾ ਕੇ ਬਦਲ ਕੇ ਘੜਾ ਬਣ ਗਿਆ, ਤੇ ਇਹਦਾ ਨਿਮਿਤ ਕਾਰਨ ਘਮਿਆਰ ਡੰਡਾ ਉਹਦਾ ਚੱਕ, ਇਹ ਸਾਰੇ ਇਹਦੇ ਨਿਮਿਤ, ਉਹਦੇ ਨਿਮਿਤ ਕਰਕੇ ਬਣੇ। ਕਹਿੰਦੇ ਫਲਾਣੇ ਦੇ ਨਿਮਿਤ ਪਾਠ ਕਰਾਇਆ ਹੈ, ਫਲਾਣੇ ਦੇ ਨਿਮਿਤ ਮੈਂ ਆਹ ਕਰਦਾ, ਉਹ ਨਿਮਿਤ ਕਾਰਨ ਤੇ ਨਿਮਿਤ ਉਹਦਾ ਬਣੇ, ਉਹਦੇ ਕਾਰਨ ਕਰਕੇ ਘੜਾ ਬਣਿਆ। ਜੇ ਘਮਿਆਰ ਨਾ ਹੁੰਦਾ, ਘਮਿਆਰ ਕਥਾ ਕੀ ਦਿੰਦਾ ਹੀ ਨਾ ਹੁੰਦਾ, ਦਾਮ ਨਹੀਂ ਬਣਦਾ, ਚੱਕ ਨਾ ਹੁੰਦਾ, ਦਾਮ ਨਹੀਂ ਬਣਦਾ। ਜਿਹੜਾ ਨਿਮਿਤ ਕਾਰਨ ਹੈ, ਇਹ ਕਾਰਜ ਤੋਂ ਵੱਖਰਾ ਬਣਿਆ, ਘਮਿਆਰ ਵੱਖਰਾ ਹੈ ਘੜੇ ਤੋਂ, ਘੜੇ ਦੇ ਵਿੱਚ ਤਾਂ ਨਹੀਂ ਬਣਿਆ ਘਮਿਆਰ, ਡੰਡਾ ਘੜੇ ਤੋਂ ਵੱਖਰਾ। ਤੇ ਹੁਣ ਪਰਮੇਸ਼ਰ ਦੀ ਬਾਤ ਜਦੋਂ ਕਿਹਾ ਜਾਏਗਾ, ਤੇ ਉੱਥੇ ਫਿਰ ਜਿਹੜਾ ਨਿਮਿਤ ਕਾਰਨ ਤੇ ਉਪਾਦਾਨ ਕਾਰਨ, ਵਿਧਾਨ ਦੇ ਵਿੱਚ ਬੜਾ ਰਸਦਾਇਕ ਸਬਜੈਕਟ ਹੈ, ਵਿਧਾਨ ਦੇ ਵਿੱਚ ਇੰਨਾ ਵਧੀਆ ਤਰੀਕੇ ਨਾਲ ਵਧਿਆ ਹੋਇਆ ਕਿ ਉਹ ਗੁਰਬਾਣੀ ਦੇ ਗੁਰਬਾਣੀ ਨੂੰ ਇਸ ਕਰਕੇ ਬਾਹਰ ਹੁੰਦਾ ਹੈ, ਬਾਈ ਸੂਤਰ ਰੂਪ ਹੈ। ਸੂਤਰ ਰੂਪ ਦਾ ਮਤਲਬ ਹੁੰਦਾ ਵੀ ਅੱਖਰ ਥੋੜੇ ਸਿਧਾਂਤ ਜਾਵੇ। ਤੋ ਇਹ ਜਿਹੜੇ ਨਿਮਿਤ ਕਾਰਨ ਤੇ ਉਪਾਦਾਨ ਕਾਰਨ, ਜਿਹੜਾ ਉਪਾਦਾਨ ਕਾਰਨ ਹੁੰਦਾ ਹੈ, ਇਹ ਸ਼ਕਲ ਤਾਂ ਬਦਲ ਜਾਏ ਪਰ ਆਪਣੀ ਹੋਂਦ ਨਹੀਂ ਬਦਲਦਾ। ਹੁਣ ਦੇਖੋ, ਮਿੱਟੀ ਨੇ ਸ਼ਕਲ ਤਾਂ ਬਦਲੀ, ਘੜਾ ਬਣ ਗਈ, ਲੇਕਿਨ ਘੜਾ ਬਣ ਕੇ ਮਿੱਟੀ ਬਣਦਾ ਤਾਂ ਵੀ ਨਹੀਂ ਹੈ। ਇਹ ਜਿਹੜਾ ਸੰਸਾਰ ਦੀ ਰਚਨਾ, ਜੀਵਾਂ ਦੀ ਰਚਨਾ ਹੈ, ਇਹਦੇ ਵਿੱਚ ਇਹ ਮਿਲ ਜਾਂਦਾ ਹੈ ਵੀ ਇਹਦਾ ਜਿਹੜਾ ਨਿਮਿਤ ਕਾਰਨ ਹੈ ਤੇ ਉਹ ਵੀ ਆਪ ਹੀ ਹੈ ਪਰਮੇਸ਼ਰ ਤੇ ਉਪਾਦਾਨ ਕਾਰਨ ਵੀ ਆਪ ਹੀ ਹੈ। ਉਹਦੇ ਲਈ ਇੱਕ ਬੜਾ ਸੌਖਾ ਦ੍ਰਿਸ਼ਟਾਂਤ ਹੈ। ਇਹ ਛੋਟੇ ਛੋਟੇ ਜੀਵਾਂ ਦੇ ਵਿੱਚ ਇੱਕ ਜੀਵ ਹੈ ਉਹਨੂੰ ਮੱਕੜੀ ਕਿਹਾ ਜਾਂਦਾ ਹੈ। ਆਮ ਕਰਕੇ ਇਹ ਝੋਨੇ ਦੇ ਵਿੱਚ ਬਹੁਤ ਹੁੰਦੀ ਆ, ਹੁਣ ਅੱਗੇ ਚੱਲ ਕੇ ਹੋ ਜਾਣੀ ਹੈ। ਇਹ ਜਾਲਾ ਤਾਣਦੀ ਹੈ ਮੱਕੜੀ। ਇਹ ਸ਼ਬਦ ਨੂੰ ਕਰਨ ਕਾਰਨ ਨੂੰ ਇਹਨੂੰ ਸਪਸ਼ਟ ਕਰਨ ਵਾਸਤੇ ਵੀ ਪਰਮੇਸ਼ਰ ਆਪ ਹੀ ਨਿਮਿਤ ਕਾਰਨ ਹੈ, ਆਪ ਹੀ ਉਪਾਦਾਨ ਕਾਰਨ ਹੈ। ਉਹ ਕਿਵੇਂ ਹੈ? ਕਹਿੰਦੇ ਮੱਕੜੀ ਜਦੋਂ ਜਾਲਾ ਤਾਣਦੀ ਹੈ ਉਹ ਕਿਸੇ ਧਾਗੇ ਨੀ ਉਧਾਰੇ ਲੈ ਕੇ ਆਏ, ਕਿਸੇ ਨੂੰ ਘੁਮਿਆਰ ਤਾਂ ਮਿੱਟੀ ਲੈ ਕੇ ਆਇਆ, ਮਿੱਟੀ ਵੱਖਰੀ ਘੁਮਿਆਰ ਵੱਖਰਾ। ਪਰ ਮੱਕੜੀ ਜਦੋਂ ਜਾਲਾ ਤਾਣਦੀ ਹੈ ਉਹ ਸੂਤ ਆਪਣੇ ਮੂੰਹ ਦੇ ਵਿੱਚੋਂ ਲੇਸਦਾਰ ਥੁੱਕ ਹੈ ਉਹਦੇ ਵਿੱਚੋਂ ਤੰਗ ਕਰਦੀ। ਕਿਤੇ ਰੂਹ ਨੀ ਵੱਖਰੀ ਲੈ ਕੇ ਆਉਂਦੇ ਜਿਵੇਂ ਬੀਬੀਆਂ ਕੱਤਦੀਆਂ ਹੁੰਦੀਆਂ, ਉਹ ਗਰੀਬ ਕੱਤਣ ਦੀ ਕਲਾ ਵੀ ਉਹਦੇ ਕੋਲ, ਧਾਗਾ ਵੀ ਆਪ ਤਿਆਰ ਕੀਤਾ, ਮਟੀਰੀਅਲ ਆਪਣਾ ਇੱਕ ਜਾਲਾ ਬੁਣਿਆ ਜਿਹੜਾ ਉਹ ਕਿਸੇ ਜਲਾਰੇ ਤੋਂ ਨਹੀਂ ਬਣਾਇਆ। ਬੜੀ ਉਹਦੇ ਚ ਬੁਣਤੀ ਪਾਉਂਦੀ ਹੈ ਮੱਕੜੀ, ਡਿਜ਼ਾਇਨ ਪਾਉਂਦੀ ਉਹਦੇ ਵਿੱਚ। ਹੁਣ ਜਿਹੜਾ ਜਾਲਾ ਹੈ ਜਾਲੇ ਦਾ ਨਿਮਿਤ ਕਾਰਨ ਵੀ ਮੱਕੜੀ ਤੇ ਉਹਦਾ ਉਪਾਦਾਨ ਕਾਰਨ ਵੀ ਮੱਕੜੀ। ਇਹ ਦ੍ਰਿਸ਼ਟਾਂਤ ਦਿੱਤਾ ਹੈ, ਇਹਨੂੰ ਹੋਰ ਕੁਝ ਕੀਤਾ ਹੈ ਰਾਤ ਦੇ ਵਿੱਚ, ਉਹ ਆਪਾਂ ਵਿਸ਼ਾ ਨਹੀਂ ਖੇਡਣਾ, ਸ਼ਬਦ ਪੂਰਾ ਕਰਨਾ ਹੈ। ਤੇ ਇਸ ਕਰਕੇ ਕਹਿੰਦੇ ਜਿਹੜਾ ਬ੍ਰਹਮਣ ਹੈ ਉਹ ਸੰਸਾਰ ਦਾ ਉਪਾਦਾਨ ਕਾਰਨ ਵੀ ਆਪ ਹੀ ਹੈ। ਉਹਨੇ ਮਟੀਰੀਅਲ ਸੰਸਾਰ ਬਣਾਉਣ ਵਾਸਤੇ ਪੰਜ ਤੱਤ ਕਿਤੋਂ ਲੈ ਕੇ ਨਹੀਂ ਆਉਂਦੇ, ਇਹ ਬਣਾਉਣ ਵਾਲਾ ਵੀ ਆਪ ਹੀ ਹੈ, ਨਿਮਿਤ ਕਾਰਨ ਵੀ ਆਪ ਹੀ ਹੈ, ਕਾਰਨ ਰੂਪ ਵੀ ਆਪ ਤੇ ਕਾਰਜ ਰੂਪ ਵੀ ਆਪ। ਉਹਨੂੰ ਕਹਿੰਦੇ ਕਰਨ ਕਾਰਨ ਪ੍ਰਵਚੇਕ ਹੈ ਦੁਸ਼ਕਰਵਾਈ ਹੋਏ। ਇਹ ਪਰਮੇਸ਼ਰ ਕਰਨ ਕਾਰਨ ਸਭਨਾ ਦਾ ਇੱਕੋ ਇੱਕ ਦੋ ਨਹੀਂ ਹੈ, ਕਾਰਨ ਰੂਪ ਤੇ ਕਾਰਜ ਰੂਪ। ਅਗਰ ਨਾ ਦੂਜਾ ਕੋਈ, ਅਗਰ ਕੀ ਹੋਰ ਦੂਸਰਾ ਕੋਈ ਨਹੀਂ ਹੈ। ਸਮਾਨ ਕਰਦੇ ਹਨ ਜੀ
ਬਹੁਤੇ ਫੇਰ ਪਏ ਕਿਰਪਾ ਤੋ ਅਬ ਕਿਸ ਕਿਰਪਾ ਕੀਤਾ।
ਇਹ ਮੇਰੀ ਵਾਹਿਗੁਰੂ ਮੈਨੂੰ ਬਹੁਤ ਹੀ ਚੱਕਰ ਪਏ ਚੁਰਾਸੀ ਦੇ, ਫਿਰਤ ਫਿਰਤ ਬਹੁਤੇ ਜੁਗ ਹਾਰ ਲਿਓ, ਹੁਣ ਤਾਂ ਮੈਂ ਹਾਰ ਗਿਆ। ਬੰਦਾ ਤੁਰਦਾ ਤੁਰਦਾ ਕਹਿੰਦਾ ਵੀ ਹੁਣ ਤਾਂ ਹਾਰ ਕੇ ਬਹੁਤ ਤੁਰ ਨਹੀਂ ਹੁੰਦਾ, ਹਾਰ ਕੇ ਬੁੱਢੇ ਹੋ ਕੇ ਬਲ ਨਹੀਂ ਰਿਹਾ, ਨਹੀਂ ਭਾਈ ਹੁੰਦਾ ਫਲਾਣਾ ਹਾਰ ਹੀ ਹੈ, ਹੁਣ ਤਾਂ ਗੁਰਦੁਆਰੇ ਨਹੀਂ ਆਉਣ ਤੋਂ ਕਰਿਆ। ਇਹ ਸ਼ਬਦ ਕਰਦੇ ਹੁੰਦੇ ਜਦੋਂ ਜੀਵ ਬਹੁਤੇ ਤੰਗ ਹੋ ਗਏ, ਫਿਰ ਉਹ ਜਗਰਾਸ ਗੁਰਦੁਆਰਾ ਵਾਲੇ ਨੂੰ ਬਹੁਤੇ ਫੇਰ ਪਏ ਕਿਰਪਨ ਕੋ। ਇਹ ਕਿਰਪਨ ਨਾਲ ਸੁਣ ਦਾ ਹੁੰਦਾ, ਇਹ ਜੀਵ ਸੁਣਦੀ ਰਹੀ ਹੈ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕੁਛ ਕਿਰਪਾ ਕੀ, ਹੁਣ ਮੇਰੇ ਤੇ ਕੁਛ ਕਿਰਪਾ ਕਰਵਾ ਲਾ ਜੀ। ਮੈਂ ਤਾਂ ਐਸਾ ਸੁਣ ਤੇਰੀ ਨਿਮਿਤ ਕਿਤੇ ਇੱਕ ਦਮੜਾ ਵੀ ਦੇਣ ਦੀ ਇੱਛਾ ਹੀ ਪੈਦਾ ਹੁੰਦੀ, ਸੋਮ ਬਣ ਜਾਂਦਾ ਮੈਂ ਉੱਥੇ ਤੇਰੇ ਨਾਂ ਤੇ ਦਾਨ ਨਹੀਂ ਕਰ ਹੁੰਦਾ, ਮੈਨੂੰ ਇਸ ਕਰਕੇ ਸੋਮ ਹੈ। ਮੈਂ ਨਾਮ ਨਹੀਂ ਜਲ ਹੁੰਦਾ, ਆਪ ਕਿਰਪਾ ਕਰੋ ਬਹੁਤੀ ਫੇਰ ਪਏ ਕਿਰਪਨ ਕੋ ਆਪ ਕਿਚ ਕਿਰਪਾ ਕੀ, ਕੁਛ ਤਾਂ ਕਿਰਪਾ ਕਰ ਦਿਓ, ਮੈਂ ਤੁਹਾਡੇ ਦਰਦਾ ਭਿਖਾਰੀ ਹਾਂ।
ਦਇਆਲ ਦਰਪਣ ਦੇਹੋ ਆਪਣਾ ਐਸੀ ਭਗਤ ਕਰੀਦਾ।
ਕਹਿੰਦੇ ਜਗਿਆਸੂ ਕੀ ਚਾਹੁੰਦਾ? ਕਹਿੰਦੇ ਜੀ ਹੋਰ ਕੁਛ ਨੀ ਚਾਹੁੰਦਾ, ਮੈਂ ਤੁਹਾਡੇ ਦਰਸ਼ਨ ਚਾਹੁੰਦਾ, ਮੈਨੂੰ ਬਲਾਸ ਨਹੀਂ ਚਾਹੀਦਾ, ਮੈਨੂੰ ਤੂੰ ਚਾਹੀਦਾ, ਤੇਰੇ ਬਲਾਸ ਨਹੀਂ ਚਾਹੀਦੇ। ਤਾਂ ਨਾਲ ਬਾਅਦ ਹਮੇਸ਼ਾ ਰਹਿਣ ਵਾਲੇ ਦਿਆਲੂ ਹੋ ਜਾਓ, ਉਹ ਦਇਆਲ ਦਰਸ਼ਨ ਦੇ ਹੋ ਜਾਣਾ। ਜਦੋਂ ਤੋਂ ਦਿਆਲੂ ਹੋ ਜਾਣਾ ਉਦੋਂ ਤੇ ਦਰਸ਼ਨ ਦੇਣਾ, ਤੇਰੇ ਦਿਆਲੂ ਹੋਣ ਦੀ ਪਹਿਚਾਣ ਹੈ। ਸੁਪਨਿਆਂ ਦੇ ਦੇਵੇ ਪਾਉਂਦੇ, ਦ੍ਰਿਸ਼ਟਾਂਤ ਚ ਦੇਵੇ ਪਾਉਂਦੇ, ਤੇਰੇ ਜਾਤਕਾਂ ਨੂੰ ਜਿਹੜੇ ਬਿਰ ਤੋਂ ਹੋਰ ਜੇ ਮੰਗਣਾ ਇੱਥੇ ਖੜੇ ਨੇ, ਉਹ ਸਿਰ ਦੁੱਖਾਂ ਦੇ ਦੁੱਖ ਕਹਿੰਦੇ ਨੇ, ਬਾਕੀ ਤਾਂ ਦੁੱਖਾਂ ਦੇ ਸ਼ਰੋ ਨੇ। ਉਹ ਦਰਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ਿਸ਼ ਜਾਏ, ਇਹੋ ਜੀ ਬਖਸ਼ਿਸ਼ ਕਰ ਦੋ ਮੇਰੇ ਤੇ।
ਭਾਰਤ ਨਾਨਕ ਭਰਮ ਬੰਦ ਖੋਲੇ ਗੁਰਪ੍ਰਸਾਦੀ ਜਾਣਿਆ।
ਹੁਣ ਦਰਸ਼ਨ ਕਿਵੇਂ ਹੁੰਦੇ ਹੈ, ਇਹਦੇ ਚ ਇੱਕ ਮਰਿਆਦਾ ਹੈ ਵੀ ਜਿਹਨੂੰ ਤੁਸੀਂ ਮਿਲਣ ਜਾਣਾ ਹੈ ਕਿ ਉਹ ਹੋਵੇ ਮਕਾਨ ਦੇ ਅੰਦਰ ਤੇ ਦਰਵਾਜ਼ੇ ਹੋਣ ਬੰਦ, ਇਹ ਦਰਸ਼ਨ ਕਿਵੇਂ ਹੁੰਦੇ ਹੁੰਦੇ ਆ? ਕਹਿੰਦੇ ਭਾਈ ਦਰਵਾਜ਼ਾ ਖੋਲ, ਦਰਸ਼ਨ ਕਰਨ ਆਇਆ ਤੇਰੇ, ਦਰਵਾਜ਼ਾ ਖੁੱਲੂਗਾ ਤਾਂ ਹੀ ਦਰਸ਼ਨ ਹੋਣਗੇ, ਦਰਵਾਜ਼ਾ ਲੱਗਿਆ। ਇਸੇ ਤਰ੍ਹਾਂ ਸਾਧ ਸੰਗਤ ਜੀ, ਬੂਹੇ ਦੇ ਬਾਹਰ ਖੜਾ ਹੋਵੇ ਕੋਈ, ਜਿਹਨੂੰ ਅਸੀਂ ਤੋਂ ਸੁਨੇਹਾ ਮਿਲਣਾ, ਉਹ ਆਵਾਜ਼ ਦਿੰਦਾ ਕਹਿੰਦਾ ਮੈਂ ਆ ਗਿਆ ਮਲਾਨਾ ਪਿਆ। ਉਹ ਕਹਿੰਦਾ ਮੈਂ ਦਰਸ਼ਨ ਨੀ ਹੁੰਦੇ, ਕਹਿੰਦੇ ਦਰਸ਼ਨ ਤਾਂ ਹੋਣਗੇ, ਦਰਵਾਜ਼ਾ ਤਾਂ ਖੋਲ, ਖੜਾ ਮੈਂ ਤੇਰੇ ਬੂਹੇ ਤੇ, ਰੱਬ ਇਸੇ ਤਰ੍ਹਾਂ ਸਾਰਿਆਂ ਦੇ ਬੂਹੇ ਤੇ ਖੜਾ। ਉਹ ਕਹਿੰਦਾ ਭਾਈ ਦਰਵਾਜ਼ਾ ਤੈਂ ਬੰਦ ਕੀਤਾ ਹੋਇਆ ਪਰਮਾਤਮਾ ਕਹਿੰਦਾ। ਆਸ ਅੰਦੇਸ਼ਾ ਦੋਏ ਫੱਟ ਜੁੜੇ, ਇਹ ਦੋ ਫੱਟੇ ਜੁੜੇ ਹੋਏ ਨੇ, ਦਰਵਾਜ਼ਾ ਬੰਦ ਹੋਇਆ ਵਾ ਅੰਦਰ ਕੋਈ, ਜਿਹਨੇ ਦਰਸ਼ਨ ਕਰਨੇ ਹੈ। ਤੇ ਉਹਦੇ ਵਾਸਤੇ ਇਹ ਭਰਮ ਦੇ ਪਰਦੇ, ਭਰਮ ਕੇ ਪਰਦੇ ਸਤਿਗੁਰ ਖੁੱਲ, ਤੇ ਇਸ ਕਰਕੇ ਜਿਹੜਾ ਭਰਮ ਹੈ ਉਹਦੇ ਵਿਚਾਰ ਸੰਗੀ ਭਰਮ ਦੇ ਪੱਟ ਜੁੜੇ ਹੋਏ ਨੇ। ਜਿਹਨਾਂ ਚਿਰ ਇਹ ਖੁੱਲਦੇ, ਪੰਜ ਪ੍ਰਕਾਰ ਦਾ ਭਰਮ ਮੰਨਿਆ ਸ਼ਾਸਤਰਾਂ ਚ, ਭੇਦ ਭਰਮ, ਕਰਤੱਵ ਭਰਮ, ਪੁਨਸੰਗ ਭਰਮ, ਵਿਕਾਰ ਭਰਮ, ਜਿੱਤਰ ਜਗ ਸਾਜਾ ਪੰਜੋ ਭਰਮ ਸੰਸਾਰ। ਇਹ ਹੋਏਗਾ ਕਿਵੇਂ? ਗੁਰਪੁਰ ਸਾਧੀ ਜਾਣੇ ਆ, ਗੁਰੂ ਦੀ ਪ੍ਰਸਾਦ ਦੀ ਕਿਰਪਾ ਤੋਂ ਬਿਨਾ ਉਹਦੀ ਪ੍ਰਾਪਤੀ ਨਹੀਂ ਹੈ। ਰੱਬ ਮਿਲੇਗਾ ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ। ਕੱਲ ਬਾਅਦ ਕੁਛ ਗੱਲ ਕੀਤੀ ਸੀ ਨਾ, ਗੁਰਪ੍ਰਸਾਦ ਉਸ ਮੰਤਰ ਦੇ ਵਿੱਚ, ਗੁਰੂ ਦੀ ਕਿਰਪਾ ਤੋਂ ਬਿਨਾ ਐਸਾ ਹੋ ਹੀ ਸਕਦਾ ਹੈ। ਤੇ ਗੁਰੂ ਦੀ ਕਿਰਪਾ ਦੇ ਨਾਲ ਭੇਜਾਂਦੇ ਆ, ਉਹਦੀ ਪਹਿਚਾਣ ਹੋ ਜਾਏਗੀ। ਭਰਮ ਦੇ ਬਾਰੇ ਸਾਧ ਜੀ ਧਰਮ ਸ਼ਾਸਤਰਾਂ ਦੇ ਕਹਿੰਦੇ, ਮਨ ਦੇ ਭਰਮ ਕਰਕੇ ਹੀ ਸਾਰਾ ਕੁਝ ਹੋ ਰਿਹਾ। ਮੇਰੇ ਕੋ ਬਚਨ ਜਿਹੜਾ ਪੜਿਆ ਸੀ ਜਾਵਾ ਗਿਆ, ਮਨ ਜੀ ਕੇ ਭਰਮ ਤੇ ਜਗ ਤੇ ਇਹ ਹੈ ਜੀ ਕੀ ਅੱਗ। ਬੜੇ ਸਰਲ ਭਾਸ਼ਾ ਦੇ ਵਿੱਚ ਹੈ, ਗੂੜ ਵਿਧਾਨ ਦੀ ਗੱਲ ਬਹੁਤ ਸਰਲ ਅੱਖਰਾਂ ਦੇ ਵਿੱਚ ਕੀਤੀ ਹੋਈ ਹੈ। ਮਨ ਹੀ ਕੇ ਭਰਮ ਤੇ ਜਗ ਤੇ ਇਹ ਹੈ ਜੀ ਕੀ ਅੱਗ, ਮਨ ਹੀ ਕੇ ਭਰਮ ਗਏ ਜਗਤ ਬਿਲਾਸ ਹੈ। ਮਨ ਦੇ ਭਰਮ ਕਰਕੇ ਸੰਸਾਰ ਜਿੱਦਾਂ, ਜਦੋਂ ਭਰਮ ਚੁੱਕੇਗਾ ਸੰਸਾਰ ਉਸੇ ਵੇਲੇ ਲੀਨ ਹੋ ਜਾਣਾ। ਦਿਸੇਗਾ ਸਹੀ ਕੀ ਦਿਸੇਗਾ? ਇਹ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਾਂ ਤਾਂ ਰੱਸੀ ਦਿਸੂਗੀ ਜਾਂ ਸੱਪ ਦਿਸੂਗਾ। ਜਦੋਂ ਭਰਮ ਦੇ ਵਿੱਚ ਆ ਉਦੋਂ ਰੱਸੀ ਤੋਂ ਬਣਿਆ ਹੋਇਆ ਸੱਪ ਦਿਸੂਗਾ, ਜਦੋਂ ਭਰਮ ਤੱਕਿਆ ਗਿਆ ਸੱਪ ਦੇ ਦਿਲ ਤੇ ਹਟ ਜਾਣਾ, ਫਿਰ ਰੱਸੀ ਦਿਸੂਗੀ। ਇਹ ਸਰਲ ਹੈ, ਇਹ ਰੱਸੀ ਤੋਂ ਸੱਪ ਦਿਸਣ ਲੱਗ ਪਿਆ ਭਰਮ ਹੈ, ਬ੍ਰਹਮ ਤੋਂ ਸੰਸਾਰ ਦਿਸਣ ਲੱਗ ਪਿਆ ਇਹ ਭਰਮ ਹੈ, ਇਸ ਨੂੰ ਭਰਮ ਦਿੰਦੇ। ਰਾਜ ਭਿਆਨ ਪ੍ਰਸੰਗ ਜੈਸੇ ਹੈ ਅਬ ਕੁਛ ਮਰ ਗਿਆ। ਮਨ ਹੀ ਕੇ ਭਰਮ ਤੇ ਜਲ ਤੇ ਗਏ ਦੇਖੀ ਅੰਤ, ਮਨ ਹੀ ਕੇ ਭਰਮ ਗਏ ਜਗਤ ਬਿਲਾਸ ਹੈ। ਮਨ ਹੀ ਕੇ ਭਰਮ, ਮਨ ਹੀ ਕੇ ਭਰਮ ਤੇ ਜੇਬ ਰੀਵੇ ਉਪਜਤ ਸਵਾਂਗ, ਮਨ ਹੀ ਕੇ ਭਰਮ ਜੇ ਸਾਫ ਜੇਬ ਰੀ ਸਮਾਦ ਹੈ। ਮਨ ਹੀ ਕੇ ਭਰਮ ਤੇ ਮਰੀਚ ਕਾਲ ਕੋ ਜਾਣ ਕਹੇ, ਮਨ ਹੀ ਕੇ ਭਰਮ ਠੀਕ ਰੂਪੋ ਸਾਲ ਗਾਤ ਹੈ। ਸੁੰਦਰ ਤਕਰ ਗਿਆ ਦੇਖੇ ਮਨ ਹੀ ਕੇ ਭਰਮ, ਮਨ ਹੀ ਕੇ ਭਰਮ ਗਏ ਬ੍ਰਹਮ ਹੋਏ ਜਾਤ ਹੈ। ਮਨ ਦੇ ਪ੍ਰਚਾਰ ਦੀ ਦੇਰ ਦਾ ਤਾਂ ਧਰਮ ਹੋ ਜਾਂਦਾ ਹੈ। ਇਸ ਕਰਕੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਭਰਮ ਜਾਂਦਾ, ਨਹੀਂ ਤਾਂ ਭਰਮੇ ਸੁੰਦਰ ਦੇਵੀ ਦੇਵਾ ਭਰਮੇ ਸਿੱਧ ਸਾਧ ਕਰਦੇ। ਭਰਮ ਭਰਮਾਂ ਨੂੰ ਕਟਾ ਕਾਏ ਜਾਂਦੇ ਮਹਾਂ ਉਤਰ ਗਏ ਮਾਰੇ। ਗੁਰਪ੍ਰਸਾਦੇ ਜਾਣਿਆ ਭਰਮ ਦੇ ਪੱਟ ਖੁੱਲ ਗਏ ਤੇ ਗੁਰੂ ਦੀ ਕਿਰਪਾ ਦੇ ਨਾਲ ਵੀ ਜਾਣ ਲੈਂਦਾ ਹੈ।
ਧੀਤਰ ਸਤਿਗੁਰ ਸਿਓ ਮਨ ਮਾਨਿਆ,
ਇਹ ਭਰਮ ਦੇ ਪਰਦੇ ਸਾਧ ਸੰਗੀ ਖੁੱਲਦੇ ਹੈ, ਗੁਰੂ ਦੀ ਕਿਰਪਾ ਹੁੰਦੀ ਹੈ ਤੇ ਲਿਵ ਬਿਰਤੀ ਨੂੰ ਕਹਿੰਦੇ ਨੇ। ਬਿਰਤੀ ਲੱਗ ਗਈ ਪਰਮੇਸ਼ਰ ਦੇ ਚਰਨਾਂ ਵਿੱਚ ਨਾਮ ਦੇ ਵਿੱਚ, ਤੇ ਸਾਡੀ ਲਿਵ ਲੱਗ ਗਈ ਹੈ ਭੀਤਰ ਇਕਾਗਰਤਾ ਰੂਪ ਬਿਰਤੀ ਨੂੰ, ਜਿਹਦੇ ਵਿੱਚ ਸਾਧ ਦੀ ਇੱਕ ਥਾਂ ਤੇ ਧਿਆਨ ਜੁੜ ਜਾਏ ਉਹਨੂੰ ਲਿਵ ਕਹਿੰਦੇ ਨੇ। ਇਕਾਗਰਤਾ ਰੂਪ ਬਿਰਤੀ ਹੈ, ਇਕਾਗਰਤਾ ਬਣ ਗਈ ਸ਼ਬਦ ਜੀ ਰਸ ਆਉਣ ਲੱਗ ਪਿਆ, ਬਿਰਤੀ ਚ ਰਸ ਆਊਗਾ। ਸਾਚੀ ਲਿਵ ਲੱਗ ਗਈ ਹੈ ਭੀਤਰ ਵਿਜੇ ਸਤਿਗੁਰ ਸਿਓ ਮਨ ਮੰਨੇ, ਜਦੋਂ ਸਤਿਗੁਰੂ ਦੇ ਨਾਲ ਮਨ ਮਰ ਗਿਆ, ਸਤਿਗੁਰੂ ਦੇ ਨਾਲ ਮਨ ਕੀ ਮਨਾਇਆ, ਸਤਿਗੁਰੂ ਦੇ ਅਪਦੇਸ਼ ਦੇ ਉੱਤੇ ਮਨ ਮੰਨ ਗਿਆ, ਸਤਿਗੁਰੂ ਦੇ ਸ਼ਬਦ ਦੇ ਉੱਤੇ ਮਨ ਮੰਨ ਗਿਆ। ਸਤਿਗੁਰਾਂ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ, ਸਤਿਗੁਰੂ ਦਾ 300 ਸਾਲਾ ਆ ਰਿਹਾ ਹੈ, ਗੁਰਬਖਸ਼ ਦਿਵਸ ਪ੍ਰਕਾਸ਼ ਦਿਹਾੜਾ ਆਪਾਂ ਇੱਥੇ ਵੀ ਮਨਾ ਰਹੇ ਹਾਂ। ਗੁਰੂ ਕਿਰਪਾ ਕਰੇ ਸਾਹਿਬ ਸੰਗੀਤ ਸਮਾਂ ਮਾਫੀ ਦਾ ਹੋ ਗਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ। ਆਓ ਸਤ ਬਾਬਾ ਵਿਜੇ ਸਿੰਘ ਜੀ ਬਾਹ ਵਾਲੇ ਅੰਮ੍ਰਿਤਸਰ ਸਾਹਿਬ ਵਾਲੇ ਮੂਲ ਮੰਤਰ ਦੇ ਅਰਥ ਆਪ ਜੀ ਨੂੰ ਦੋਨੋਂ ਮੇਰੇ ਸੁਣਦੇ ਹੈ। ਗੁਰੂ ਕਿਰਪਾ ਕਰੇ ਕੱਲ ਦਿਨ ਦਾਸ ਆਪ ਜੀ ਦੀ ਚਰਨ ਥਾਵੀ ਕਰਕੇ ਜੋ ਸਮਾਂ ਬਣਿਆ ਉਹਦੇ ਅਨੁਸਾਰ ਅੱਗੇ ਸਾਹਿਬ ਜੀ ਜਾਣ ਲਾਣੇ ਤਾਂ ਖਾਣੇ ਤੇ ਕੱਲ ਦਾ ਦਿਨ ਆਪ ਜੀ ਦੀ ਸ਼ਰਮ ਹੋਰ ਵੀ ਕਰਨ ਦਾ ਸਮਾਂ ਹੈ। ਉਲੰਘ ਕਰੇ ਸਮਾਂ ਕਰਨ ਦੀ ਬੁਲਾਓ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ।